दोहरा। अब एक भूपत की कथा, कैन बने इस थान।
मां कवि जी फुरमाउंदे हुण इत्थे एक राजे दी कथा कहण दा स्थान है। उस राजे दी कथा कहांगे जिस राजे दा जन्म सतगुरु नौवें पातशाह दे बचना नाल होया। उहदी कथा आप जी नूं सरवण कराउंदे हां।
गन श्रोता सुनिए सकल, बनो सुचित सावधान।
हे श्रोता जनो, सावधान हो के और एकाग्र चित हो के इस कथा नूं सुनो। ये कथा कलगीधर जी दी कथा है। ये कथा श्री गुरु तेग बहादुर साहब दे बचना दे पूरे होण दी कथा है। इस करके सावधान हो के एकाग्र चित हो के आप जी सरवण करो।
जौ पई श्री गुरु तेग बहादुर धीर।
धन गुरु तेग बहादुर साहब जो महान धीर जी गुरदेव हैं, धीरज दी तवल हद हैं। हाँ जी,
गमने देश कामरू तीर।
जिस वेले गुरदेव जी पटना साहब तो चल के कामरू देश गए सी जयपुर दे राजे दी मदद करन वास्ते,
बिशन सिंह नृप काज बनायो।
जयपुर दे राजे दे महाराज जी ने कारज सवारे नू बादशाह औरंगजेब ने भेजिया सी हमला करन लई कामरू देश दे राजे उत्ते, पर सतगुरु जी ने इन्हां दा जंग टाल दिता नौवें पातशाह ने। पिछे आप जी ने कथा विस्थार सहित सुनी है कि गुरदेव ने अपने कमर कस्से चो खंजर कढ़ के गढ़ के जमीन चो उत्थे खंजरपुर नगर बसा के दोनां राजां दी हद जिहड़ी सी उह महाराज जी ने बन दित्ती सी और इन्हां नूं लड़न नहीं सी दित्ता, संधि करा दित्ती सी। ओ कथा आप जी ने पिछे सुनी है।
तिस नरेंद्र को बोल मिलायो।
कामरू देश दा जेड़ा राजा सी ओदे नाल जयपुर दे राजे नूं महाराज जी ने मिला दिता, संधि करा दित्ती।
जब इत ऐबे कीन तैयारी।
जदों सतगुरु नौवें पातशाह जी ने वापस आउण दी तैयारी कीती।
पसरियो सुजस जहां कह पारी।
हर जगह ते सतगुरां दा सुजस फैलिया, नौवें पातशाह दी वडियाई पसरी घर घर विच के गुरदेव ने बड़ा वड्डा जंग होणों टाल दिता है। नौवें पातशाह ने बड़ा वड्डा जंग टाल दिता जिहदे च हजारां लोकां ने मरना सी। नौवें पातशाह दी दया नाले जंग टल गया, संधी हो गई है राजयां दी। बड़े दयालू ने, नौवें पातशाह दी बड़ी वड्डी वड्याई प्रगट होई।
देश असाम केर मई पाला।
असाम दा ही एक राजा सी, राजा राम राय।
जिसके पुत्र ना होए किस काला।
ओदे घर पुत्र नहीं सीगा, संतान नहीं सी। बड़े उन्हें कार्ज कीते, बहुत उपा कीते, क्योंकि राज दा वारस चाहिदा सी। ओदे मन च कामना सी कि मेरे घर पुत्र आवे ते मेरा राज भाग सांभे।
कर कर थक्यो अनक उपचार।
जदों नहीं होई संतान घर विच उहने बड़े उपचार कीते, बड़ियां थावां ते गया जिथे जिथे किसे ने दस्या ओ सारे उपा उहने कर लए।
बीत गयो तरुना पन चारो।
और जवानी भी तकरीबन ओहदी बीत गई, बुढ़ेपे विच ओह प्रवेश कर गया।
सुन कै गुर जस मुदत बिलंद।
जदों उहने गुरु साहब दी वडियाई सुनी कि नौवें पातशाह दयानिध स्वामी जी आए ने, बड़े दयालू ने, जो मंगी उन्हां दे चरणां चों प्राप्त हुंदा, जो मंग है ठाकुर अपने ते, सोई सोई देवै वालियां दातां देण वाले हन, उन्हां दे चरणां च जा के बेनती करां।
जन की पूरे कामना ब्रिंद।
सतगुरु इन्ने दयालू ने कि अपने जना दियां कामनावां नौवें पातशाह जी पूरियां करदे हन।
अंते पुर को ले निज साथ।
उसे वेले राजे ने अपनी राणी नूं नाल लिया ते लै के महाराज नौवें पातशाह जी दे दर्शन करन वास्ते जिथे अजकल गुरु घर है, गुरद्वारा धोबड़ी साहब, इसे जगह ते चल के आया। गुरद्वारा दमदमा साहब है उत्थे नौवें पातशाह दा। हाँ जी,
मिलियो आए जै सतगुर नाथ।
जिथे जगत नाथ पातशाह जी दमदमा साहब बैठे धोबड़ी नगर विच, नौवें पातशाह दे बचना नाल ये नगर बसिया है। ਤਾਂ ਉੱਥੇ ਰਾਜਾ ਆਪਣੀ ਰਾਣੀ ਸਮੇਤ ਚੱਲ ਕੇ ਹਾਜ਼ਰ ਹੋਇਆ।
ਅਨਿਕ ਅਕੋਰ ਅਰਪ ਕਰ ਤਾਰੇ,
ਬਹੁਤ ਸੋਹਣੀਆਂ ਸੁੰਦਰ ਭੇਟਾਵਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਲਿਆ ਕੇ ਨੇ ਅਰਪਣ ਕੀਤੀਆਂ।
ਦੋ ਕਰ ਜੋਰ ਨਿਹੋਰਨ ਕਰੇ,
ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਦੇ ਚਰਨ ਨਿਹੋਰੇ, ਮਹਾਰਾਜ ਜੀ ਦੇ ਚਰਨਾਂ ਨੂੰ ਸਪਰਸ਼ ਕੀਤਾ, ਮੱਥਾ ਟੇਕਿਆ।
ਸੁਤ ਅਭਿਲਾਖਾ ਅਰਜ਼ ਗੁਜ਼ਾਰੀ,
ਔਰ ਪੁੱਤਰ ਦੀ ਪ੍ਰਾਪਤੀ ਦੀ ਅਭਿਲਾਖਾ ਮਹਾਰਾਜ ਜੀ ਦੇ ਚਰਨਾਂ ਵਿੱਚ ਕੀਤੀ।
ਸੁਣ ਕਰ ਸਤਿਗੁਰ ਕਰੁਣਾ ਧਾਰੀ,
ਸੁਣ ਕੇ ਨੌਵੇਂ ਪਾਤਸ਼ਾਹ ਜੀ ਦਇਆ ਦੇ ਘਰ ਵਿੱਚ ਆਏ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ।
ਉਤੀ ਹੱਥ ਮੈਂ ਅੱਛਰ ਛਾਪ,
ਮਹਾਰਾਜ ਜੀ ਨੇ ਆਪਣੇ ਹੱਥ ਵਿੱਚ ਇੱਕ ਛਾਪ, ਜਿਹੜੀਆਂ ਪਹਿਲੀਆਂ ਮੋਹਰਾਂ ਹੁੰਦੀਆਂ ਸੀ ਨਾ, ਅਤੇ ਉਹ ਸਟੈਂਪ ਜਿਹਨੂੰ ਕਹਿ ਦਿੰਦੇ ਹਾਂ ਮੋਹਰਾਂ, ਉਹ ਉਂਗਲੀ ਦੇ ਵਿੱਚ ਪਾਈ ਹੁੰਦੀ ਸੀ, ਛਾਪ ਨੁਮਾ ਹੁੰਦੀ ਸੀ, ਉਹ ਸ਼ਾਹੀ ਲਾ ਕੇ ਅਤੇ ਉਹਦੇ ਨਾਲ ਉੱਤੇ ਮੋਹਰ ਲਾ ਦਿੰਦੇ ਹੁੰਦੇ। ਨੌਵੇਂ ਪਾਤਸ਼ਾਹ ਜੀ ਦੀ ਜਿਹੜੀ ਆਪਣੀ ਮੋਹਰ ਸੀ, ਉਹ ਪਾਤਸ਼ਾਹ ਨੇ ਆਪਣੀ ਉਂਗਲੀ ਵਿੱਚ ਪਾਈ ਹੋਈ ਸੀ।
ਨਿਰਪਤ ਉਰੂ ਪਰ ਲਾਈ ਆਪ,
ਰਾਜਾ ਕੋਲ ਆ ਕੇ ਜਦੋਂ ਬੈਠਾ ਤੇ ਗੁਰਦੇਵ ਨੇ ਆਪਣੇ ਹੱਥ ਨਾਲ ਹੀ ਇੱਦਾਂ ਉਂਗਲੀ ਮੀਚੀ ਹੋਈ, ਮੁੱਠੀ ਬੰਦ ਕੀਤੀ ਹੋਈ, ਅਤੇ ਉਹ ਜਿਹੜੀ ਮੋਹਰ ਸੀ ਉਹ ਮਹਾਰਾਜ ਜੀ ਨੇ ਰਾਜੇ ਦੇ, ਜਿਹੜਾ ਰਾਜਾ ਹੈ ਅਸਾਮ ਦਾ, ਉਹਦੇ ਪੱਟ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਮੋਹਰ ਦਾ ਨਿਸ਼ਾਨ ਲਾ ਦਿੱਤਾ, ਇੱਦਾਂ ਮੋਹਰ ਉਹਦੇ 'ਤੇ ਲਾ ਦਿੱਤੀ।
ਕਯੋ ਬਾਕਬਰ ਕੋ ਤਬ ਤਿਸੇ,
ਔਰ ਪਾਤਸ਼ਾਹ ਨੇ ਮੋਹਰ ਲਾ ਕੇ ਉਹਦੇ ਸਰੀਰ ਦੇ ਨਾਲ ਫਿਰ ਆਪਣੇ ਮੁੱਖੋਂ ਬਚਨ ਕਹੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ।
ਉਪਜੈ ਪੁੱਤਰ ਧੋਏ ਕਰ ਬਿਸੈ,
ਕਹਿਣ ਲੱਗੇ ਰਾਜਾ ਤੇਰੇ ਘਰ ਪੁੱਤਰ ਪੈਦਾ ਹੋਵੇਗਾ,
ਤਿਸਕੇ ਸਿਰ ਪਰ ਮੋਰ ਹਮਾਰੀ,
ਤੇ ਜਿਹੜਾ ਪੁੱਤਰ ਤੇਰੇ ਘਰ ਪੈਦਾ ਹੋਵੇਗਾ ਉਹਦੇ ਸਿਰ ਦੇ ਉੱਤੇ ਮੱਥੇ ਤੋਂ ਥੋੜਾ ਜਿਹਾ ਉੱਪਰ ਜਿੱਥੇ ਜੂੜਾ ਕਰੀਦਾ ਉਸ ਜਗ੍ਹਾ ਦੇ ਉੱਤੇ ਸਾਡੀ ਇਹ ਮੋਹਰ ਦਾ ਨਿਸ਼ਾਨ ਹੋਵੇਗਾ, ਜਨਮ ਤੋਂ ਹੀ ਹੋਵੇਗਾ, ਅਤੇ ਉਦੋਂ ਤੈਨੂੰ ਇਸ ਗੱਲ ਦਾ ਭਰੋਸਾ ਵੀ ਵੱਧ ਜਾਏਗਾ ਗੁਰੂ ਨਾਨਕ ਸਾਹਿਬ ਦੇ ਘਰ 'ਤੇ ਕਿ ਗੁਰੂ ਬਾਬਾ ਜੀ ਦੇ ਘਰੋਂ ਜੋ ਮੰਗੀਏ ਪ੍ਰਾਪਤ ਹੁੰਦਾ, ਭਾਵਨਾ ਸ਼ੁੱਧ ਹੋਣੀ ਚਾਹੀਦੀ ਹੈ। ਮਹਾਰਾਜ ਜੀ ਕਹਿੰਦੇ ਆ ਜਿਹੜੀ ਮੋਹਰ ਤੇਰੇ ਪੱਟ 'ਤੇ ਅਸੀਂ ਲਾਈ ਹੈ, ਇਸੇ ਮੋਹਰ ਵਾਲਾ ਪੁੱਤਰ ਤੇਰੇ ਘਰ ਜਨਮ ਲੈ ਕੇ ਆਵੇਗਾ ਜਿਹਦੇ ਸਿਰ ਦੇ ਉੱਤੇ ਮੋਹਰ ਹੋਵੇਗੀ।
ਹੋਏ ਹੈ ਚਿੰਨਤ ਸੋਬੈ ਸਾਰੀ,
ਸਾਡੀ ਇਸ ਮੋਹਰ ਦੀ ਜਿਹੜੀ ਨਿਸ਼ਾਨੀ ਹੈ ਉਹਦੇ ਸਿਰ 'ਤੇ ਰਹੇਗੀ, ਸਾਰੀ ਜ਼ਿੰਦਗੀ ਰਹੇਗੀ, ਉਹ ਮਿਟੇਗੀ ਨਹੀਂ, ਜਨਮ ਤੋਂ ਹੋਵੇਗੀ ਅਤੇ ਮਰਨ ਪ੍ਰਯੰਤ ਤੱਕ ਰਹੇਗੀ।
ਗੁਰ ਤੇਲੇ ਕਰ ਨਿਪ ਕਰ ਗਏ ਹੋ,
ਮਹਾਰਾਜ ਜੀ ਦੇ ਬਚਨ ਪ੍ਰਾਪਤ ਕਰਕੇ ਰਾਜਾ ਖੁਸ਼ ਹੋਇਆ, ਇੰਨੀ ਖੁਸ਼ੀ ਕਿ ਮਾਨੋ ਜਿਵੇਂ ਪੁੱਤਰ ਦੀ ਪ੍ਰਾਪਤੀ ਹੋ ਗਈ ਹੈ। ਦੋਵੇਂ ਰਾਜਾ ਤੇ ਰਾਣੀ ਵਾਪਸ ਵਿਦਾ ਹੋ ਕੇ ਚਲੇ ਗਏ।
ਇੱਕ ਸੰਮਤ ਮੈਂ ਸੁਤ ਉਪਜਯੋ,
ਦੋਵੇਂ ਪਾਤਸ਼ਾਹ ਦੇ ਬਚਨ ਖਾਲਸਾ ਜੀ, ਗੁਰੂ ਪਾਤਸ਼ਾਹ ਦੇ ਬਚਨ ਤਾਂ ਪੂਰੇ ਹੋਣੇ ਹੀ ਹੈ, ਜੋ ਬੋਲਦੇ ਨੇ ਗੁਰਦੇਵ ਉਹ ਸੰਪੂਰਨ ਹੋਣਾ ਹੀ ਹੋਣਾ ਹੈ। ਕਹਿੰਦੇ ਇੱਕ ਸਾਲ ਪਿੱਛੋਂ
ਅਨਕੇ ਆਨੰਦ ਬਜਾਏ ਵਧਾਈ,
ਅਸਾਮ ਦੇ ਰਾਜੇ ਦੇ ਘਰ ਪੁੱਤਰ ਨੇ ਜਨਮ ਲਿਆ ਤੇ ਘਰ ਘਰ ਵਿੱਚ ਵਧਾਈਆਂ ਵੱਜੀਆਂ, ਪੂਰੀ ਰਿਆਸਤ ਵਿੱਚ ਵਧਾਈਆਂ ਵੱਜੀਆਂ ਕਿ ਰਿਆਸਤ ਦਾ ਵਾਰਸ ਜਨਮ ਲੈ ਕੇ ਆ ਗਿਆ ਹੈ।
ਬੰਟਿਓ ਦਰਬ ਨਰਨ ਸਮੁਦਾਈ,
ਰਾਜੇ ਨੇ ਖੁਸ਼ੀ ਨਾਲ ਖਜ਼ਾਨੇ ਖੋਲ ਦਿੱਤੇ, ਬੜਾ ਧਨ ਵੰਡਿਆ ਗਰੀਬ ਗੁਰਬੇ ਨੂੰ।
ਪ੍ਰਤਪਾਰਿਓ ਪ੍ਰਿਯ ਪੁੱਤਰ ਬਡੇਰਾ,
ਗੋਦ ਚ ਚੁੱਕ ਕੇ ਆਪਣੇ ਪੁੱਤਰ ਦੀ ਪਰਵਰਿਸ਼ ਕਰਦਾ, ਸਮਾਂ ਬੀਤਿਆ ਪੁੱਤਰ ਨੂੰ ਪਾਲਦਿਆਂ, ਕੁਝ ਸਾਲ ਬੀਤੇ,
ਕਰਤ ਪ੍ਰਤੀਖਨ ਚਿਰਨੈ ਹੀਰਾ,
ਉਡੀਕ ਪੁੱਤਰ ਦੀ ਉਡੀਕ ਬੜੇ ਲੰਮੇ ਅਰਸੇ ਤੱਕ ਕੀਤੀ, ਪਰ ਉਹਨੂੰ ਬਹੁਤ ਲੰਮੇ ਸਮੇਂ ਤੱਕ ਵੇਖ ਨਾ ਸਕਿਆ, ਬਿਰਧ ਹੋ ਚੁੱਕਾ ਸੀ ਤੇ ਪੁੱਤਰ ਹਾਲੇ ਬਚਪਨ ਵਿੱਚ ਹੀ ਸੀ, ਛੋਟਾ ਹੀ ਸੀ ਕਿ ਰਾਜਾ ਚਲਾਣੇ ਕਰ ਗਿਆ।
ਕਰੇ ਦੁਲਾਰਨ ਹਰਖਤ ਹੋਏ,
ਬੜੀ ਖੁਸ਼ੀ ਨਾਲ ਆਪਣੇ ਪੁੱਤਰ ਨੂੰ ਦੁਲਾਰਦੇ ਹਨ, ਬੜੀ ਖੁਸ਼ੀ ਨਾਲ ਉਹਨੂੰ ਪਾਲਦੇ ਹਨ।
ਗੁਰ ਜਸ ਉਚਰੇ ਦੰਪਤ ਦੋਏ,
ਦੋਵੇਂ ਰਾਜਾ ਤੇ ਰਾਣੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਾ ਜਸ ਕਰਦੇ, ਨੌਵੇਂ ਪਾਤਸ਼ਾਹ ਦੀਆਂ ਵਡਿਆਈਆਂ ਕਰਦੇ ਹਨ।
ਸਪਤ ਬਰਖ ਕੋ ਬਾਲਕ ਪਇਓ,
ਕਹਿੰਦੇ ਜਦੋਂ ਇਹ ਬੱਚਾ 7 ਸਾਲ ਦਾ ਹੋ ਗਿਆ,
ਬੈਸ ਅੰਤ ਤੇ ਨ੍ਰਿਪ ਮਰ ਗਇਓ,
ਰਾਜੇ ਦੀ ਉਮਰ ਪੂਰੀ ਹੋ ਗਈ ਤੇ ਰਾਜਾ ਚਲਾਣੇ ਕਰ ਗਿਆ, ਬੱਚਾ ਹਾਲੇ 7 ਸਾਲ ਦਾ ਸੀ ਤੇ ਰਾਜਾ ਚਲਾਣੇ ਕਰ ਗਿਆ, ਇਹਦਾ ਨਾਮ ਰੱਖਿਆ ਸੀ ਇਹਨਾਂ ਨੇ ਰਾਜਾ ਰਤਨ ਰਾਏ, ਜਿਹਦਾ ਜਨਮ ਮਹਾਰਾਜ ਨੌਵੇਂ ਪਾਤਸ਼ਾਹ ਦੇ ਬਚਨਾਂ ਨਾਲ ਹੋਇਆ। ਇਹਦਾ ਨਾਮ ਰਤਨ ਰਾਏ ਸੀ।
ਮਾਤ ਰਈ ਜੀਵਤ ਪ੍ਰਤਪਾਰਾ,
ਰਾਜਾ ਚਲਾਣੇ ਕਰ ਗਿਆ, ਮਾਤਾ ਜੀਵਤ ਸੀ, ਉਹਨੇ ਆਪਣੇ ਪੁੱਤਰ ਦੀ ਬੜੇ ਸੁਚੱਜੇ ਢੰਗ ਨਾਲ ਪਰਵਰਿਸ਼ ਕੀਤੀ।
ਤਬ ਨ੍ਰਿਪ ਸੁਤ ਨਿਜ ਸੁਰਤ ਸੰਭਾਰਾ,
ਜਿਵੇਂ ਹੀ ਉਹ ਵੱਡਾ ਹੋਇਆ ਉਹਨੇ ਆਪਣੀ ਸੁਰਤ ਸੰਭਾਲੀ, ਰਤਨ ਰਾਏ ਨੇ ਆਪਣੀ ਹੋਸ਼ ਸੰਭਾਲੀ, ਯਾਨੀ ਕਿ 13-14 ਸਾਲ 15 ਸਾਲ ਦਾ ਜਦੋਂ ਹੋ ਗਿਆ।
ਦਵਾਦਿਸ਼ ਸੰਮਤ ਕੋ ਜਬ ਹੋਵਾ,
ਕਹਿੰਦੇ ਜਦੋਂ 12-13 ਸਾਲ ਦੀ ਉਮਰ ਉਹਦੀ ਹੋ ਗਈ ਰਤਨ ਰਾਏ ਦੀ।
ਇੱਕ ਦਿਨ ਮੁਕਰ ਭਲੀ ਬਿਦ ਜੋਵਾ,
ਇੱਕ ਦਿਨ ਕਿਤੇ ਧਿਆਨ ਨਾਲ ਨਾ ਬੜੇ ਗਉ ਨਾਲ ਸ਼ੀਸ਼ੇ ਦੇ ਸਾਹਮਣੇ ਬਹਿ ਕੇ ਆਪਣੇ ਆਪ ਨੂੰ ਵੇਖਣ ਲੱਗਾ, ਸ਼ੀਸ਼ੇ ਵਿੱਚ ਆਪਣੇ ਕੇਸ ਵੇਖਦਾ ਹੈ।
ਕੰਗਾ ਕਰੇ ਸੁਕੇਸਨ ਮਾਈ,
ਸ਼ੀਸ਼ਾ ਸਾਹਮਣੇ ਰੱਖਿਆ ਹੋਇਆ ਤੇ ਕੇਸਾਂ ਵਿੱਚ ਕੰਘਾ ਫੇਰ ਰਿਹਾ ਸੀ। ਇਹਦਾ ਮਤਲਬ ਇੱਥੋਂ ਸਿੱਧ ਹੁੰਦਾ ਹੈ ਕਿ ਸਤਿਗੁਰੂ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਮੇਂ ਵੀ ਜਿਹੜੇ ਸਿੱਖ ਸੀ ਉਹ ਕੇਸਾ ਧਾਰੀ ਸੀ। ਭਾਵੇਂ ਕਿ ਰਾਜਾ ਆਪ ਚਲਾਣੇ ਕਰ ਗਿਆ ਪਰ ਉਹਦੇ ਪੁੱਤਰ ਨੇ ਕੇਸ ਕਤਲ ਨਹੀਂ ਕਰਾਏ, ਕੇਸ ਉਹਦੇ ਸਿਰ 'ਤੇ ਸਨ, ਸਾਬਤ ਸੂਰਤ ਸੀ, ਕਿਉਂਕਿ 9ਵੇਂ ਪਾਤਸ਼ਾਹ ਦੇ ਸਿੱਖ ਸਨ। ਤੋ ਕਹਿੰਦੇ ਇਸ ਕੇਸਾਂ ਦੇ ਵਿੱਚ ਕੰਘਾ ਫੇਰ ਰਿਹਾ।
ਪੁਨ ਜੂਰੋ ਬੰਧਨ ਕੀ ਤਾਏ,
ਫਿਰ ਇਹਨੇ ਜੂੜਾ ਬੰਨਿਆ ਕੇਸਾਂ ਦਾ।
ਦੇਖਤ ਮੁਕਤ ਦੇਖਤ ਮੁਕਰ ਬਿਖੇ ਨਿਜ ਸਿਰ ਕੋ,
ਔਰ ਆਪਣੇ ਸਿਰ ਨੂੰ ਬੜੇ ਗੌ ਨਾਲ ਬੜੇ ਧਿਆਨ ਨਾਲ ਸ਼ੀਸ਼ੇ 'ਚ ਵੇਖ ਰਿਹਾ।
ਤਿਸ ਪਰ ਹੀਰੇ ਉਹ ਚਿੰਨ ਮੋਹਰ ਕੋ,
ਜਿੱਥੇ ਜੂੜਾ ਬੰਨਿਆ ਨਾ ਜੂੜੇ ਦੇ ਨਾਲ ਹੀ ਥੋੜਾ ਜਿਹਾ ਇੱਕ ਥੋੜੀ ਜਿਹੀ ਜਗ੍ਹਾ ਜਿੱਥੇ ਇੱਕ ਮੰਨ ਲਓ ਕੋਈ ਦਾਗ ਜਿਹਾ ਹੈ ਪਰ ਉੱਥੇ ਕੇਸ ਨਹੀਂ ਹਨ, ਓਨੀ ਕੁ ਜਗ੍ਹਾ 'ਤੇ ਉਹ ਇਹਨੇ ਬੜੇ ਧਿਆਨ ਨਾਲ ਵੇਖਿਆ।
ਅੰਗੂਰੀ ਸੰਗ ਕੇਸ ਕੋ ਟਾਰੇ,
ਇਹਨੇ ਪਹਿਲਾਂ ਥੋੜੇ ਜਿਹੇ ਕੇਸ ਉੱਤੇ ਖਿਲਰੇ ਹੋਏ ਸੀ, ਇਹਨੇ ਆਪਣੀ ਉਂਗਲ ਦੇ ਨਾਲ ਕੇਸ ਪਾਸੇ ਕਰਕੇ ਬੜੇ ਧਿਆਨ ਨਾਲ ਵੇਖਣ ਲੱਗਾ ਵੀ ਇਹ ਨਿਸ਼ਾਨ ਕਾਹਦਾ, ਇਹ ਚਟਾਕ ਜਿਹਾ ਪਿਆ ਹੋਇਆ ਇਹ ਕਾਹਦਾ ਨਿਸ਼ਾਨ ਹੈ।
ਬਾਰ ਬਾਰ ਸੋ ਥਾਨ ਨਿਹਾਰੇ,
ਬਾਰ ਬਾਰ ਵੇਖਦਾ ਵੀ ਉੱਤੇ ਕੁਝ ਲਿਖਿਆ ਜਿਹਾ ਵੀ ਪ੍ਰਤੀਤ ਹੁੰਦਾ, ਵੀ ਮਾਨੋ ਜਿਵੇਂ ਕੁਝ ਲਿਖਿਆ ਹੋਵੇ, ਇੱਦਾਂ ਲਿਖਿਆ ਹੋਇਆ ਵੀ ਕੁਝ ਨਜ਼ਰ ਆ ਰਿਹਾ।
ਨਹੀਂ ਕੇਸ ਜਾਮੇ ਕਿਆ ਹੇਤ,
ਓਨੀ ਕੁ ਜਗ੍ਹਾ ਤੇ ਕੇਸ ਵੀ ਨਹੀਂ ਜੰਮੇ, ਬਾਕੀ ਆਲੇ ਦੁਆਲੇ ਸਾਰੇ ਕੇਸ ਨੇ ਪਰ ਜਿੱਥੇ ਉਹ ਨਿਸ਼ਾਨ ਹੈ ਉੱਥੇ ਕੇਸ ਨਹੀਂ ਜੰਮੇ ਹੋਏ।
ਲੱਗੀ ਚੋਟ ਜਬ ਬੈਸ ਅਚੇਤ,
ਸੋਚਦਾ ਵੀ ਹੋ ਸਕਦਾ ਛੋਟੇ ਹੁੰਦਿਆਂ ਜਦੋਂ ਮੈਨੂੰ ਸੋਝੀ ਨਹੀਂ ਸੀ, ਸੁਰਤ ਨਹੀਂ ਸੀ, ਬਚਪਨ ਵਿੱਚ ਕੋਈ ਸੱਟ ਲੱਗੀ ਹੋਣੀ, ਕੋਈ ਚੋਟ ਲੱਗੀ ਹੋਵੇਗੀ,
ਕੈ ਵਿਸਫੋਟ ਨਿਕਸਿਓ ਹੋਏ,
ਜਾਂ ਫਿਰ ਹੋ ਸਕਦਾ ਕੋਈ ਫੋੜਾ ਨਿਕਲਿਆ ਹੋਵੇ, ਆਮ ਕਰਕੇ ਬੱਚਿਆਂ ਨੂੰ ਫੋੜੇ ਫਿਣਸੀਆਂ ਹੋ ਜਾਂਦੀਆਂ ਨੇ ਤੇ ਹੋ ਸਕਦਾ ਛੋਟੇ ਹੁੰਦਿਆਂ ਕੋਈ ਫੋੜਾ ਨਿਕਲਿਆ ਹੋਵੇ, ਇੱਥੇ ਜ਼ਖਮ ਹੋਇਆ ਹੋਵੇ।
ਇਮ ਸੰਸੇ ਨ੍ਰਿਪ ਨੰਦਨ ਕੋਏ,
ਏਦਾਂ ਰਾਜੇ ਰਤਨ ਰਾਏ ਦੇ ਮਨ ਦੇ ਵਿੱਚ ਇਹ ਖਿਆਲ ਆ ਰਿਹਾ ਵੀ ਇਹ ਨਿਸ਼ਾਨ ਪਤਾ ਨਹੀਂ ਕਾਹਦਾ, ਕਿਸੇ ਜ਼ਖਮ ਦਾ ਹੈ ਜਾਂ ਕਿਸੇ ਫੋੜੇ ਦਾ ਨਿਸ਼ਾਨ ਹੈ ਜਾਂ ਕਿਸੇ ਸੱਟ ਦਾ ਨਿਸ਼ਾਨ ਹੈ, ਇੱਦਾਂ ਸੋਚੀ ਜਾਂਦਾ ਹੈ।
ਪੱਗਿਆ ਬੰਧਤ ਕਰਤ ਵਿਚਾਰਨ,
ਤੇ ਪੱਗ ਬੰਨਣ ਲੱਗ ਪਿਆ, ਪਹਿਲਾਂ ਜੂੜਾ ਕੀਤਾ ਮੁੜ ਕੇ ਪੱਗ ਬੰਨਦਿਆਂ ਮਨ 'ਚ ਸੋਚੀ ਜਾਂਦਾ, ਉਹਦੇ ਮਨ 'ਚ ਖਿਆਲ ਆਈ ਜਾਂਦੇ ਨੇ।
ਜਨਨੀ ਜਾਣਤ ਹੋਏ ਇਸ ਕਾਰਨ,
ਸੋਚਦਾ ਮਾਤਾ ਨੂੰ ਤਾਂ ਪਤਾ ਹੋਣਾ, ਮੇਰੀ ਨੂੰ ਮਾਤਾ ਨੇ ਪਾਲਿਆ ਉਹਨੂੰ ਤਾਂ ਪਤਾ ਹੋਣਾ ਵੀ ਇਹਦਾ ਕੀ ਕਾਰਨ ਹੈ, ਇਹ ਕਾਹਦਾ ਨਿਸ਼ਾਨ ਹੈ।
ਇਮ ਮਨ ਠਾਨ ਪਿਆਨੋ ਕੀਨ,
ਪੱਗ ਬੰਨ ਕੇ ਰਾਜਾ ਰਤਨ ਰਾਏ ਆਪਣੀ ਮਾਤਾ ਦੇ ਕੋਲ ਆ ਗਿਆ।
ਜੈਠਾ ਅੰਤੈ ਪੁਰ ਆਸੀਨ,
ਜਿੱਥੇ ਮਹਿਲਾਂ ਵਿੱਚ ਇਹਦੀ ਮਾਤਾ ਦਾ ਆਸਣ ਸੀ ਉੱਥੇ ਰਾਜਾ ਰਤਨ ਰਾਏ ਪਹੁੰਚਿਆ।
ਨਿਕਟ ਬੈਠ ਕਰ ਬੂਜੀ ਤਾਂ,
ਆਪਣੀ ਮਾਤਾ ਦੇ ਕੋਲ ਬਹਿ ਕੇ ਪੁੱਛਦਾ, ਕਹਿਣ ਲੱਗਾ
ਸਿਰ ਮੈਂ ਚਿੰਨ ਹਿਤ ਇਸ ਕਹਾ,
ਕਹਿਣ ਲੱਗਾ ਮਾਤਾ ਜੀ ਇਹ ਦੱਸੋ ਵੀ ਮੇਰੇ ਸਿਰ ਤੇ ਅੱਜ ਮੈਂ ਪਹਿਲੀ ਵਾਰੀ ਵੇਖਿਆ ਵੀ ਕੋਈ ਨਿਸ਼ਾਨ ਹੈ, ਜਿੱਥੇ ਮੈਂ ਜੂੜਾ ਕੀਤਾ ਇੱਥੇ ਇੱਕ ਨਿਸ਼ਾਨ ਹੈ, ਇਹ ਕਾਹਦਾ ਨਿਸ਼ਾਨ ਹੈ।
ਲੱਗੀ ਚੋਟ ਕਹਿ ਭਾ ਵਿਸਫੋਟ,
ਇਹ ਕਿਤੇ ਛੋਟੇ ਹੁੰਦਿਆਂ ਮੈਨੂੰ ਕੋਈ ਸੱਟ ਫੇਟ ਲੱਗੀ ਸੀ, ਚੋਟ ਲੱਗੀ ਸੀ, ਜਾਂ ਫਿਰ ਕੋਈ ਫੋੜਾ ਹੋਇਆ ਸੀ, ਉਹਦਾ ਨਿਸ਼ਾਨ ਹੈ।
ਕੇਸ ਨ ਜਾਮੇ ਕੌਣੇ ਖੋਟ,
ਓਨੀ ਕੁ ਜਗ੍ਹਾ ਤੇ ਕੇਸ ਵੀ ਨਹੀਂ ਜੰਮੇ, ਪਤਾ ਨਹੀਂ ਕਿਹੜੀ ਖੋਟ ਹੈ ਇੱਥੇ, ਇਸ ਜਗ੍ਹਾ ਤੇ ਕਿਹੜੀ ਚੋਟ ਲੱਗੀ ਹੈ, ਕੋਈ ਫੋੜਾ ਹੋਇਆ, ਵੀ ਉੱਥੇ ਕੇਸ ਵੀ ਨਹੀਂ ਜੰਮੇ ਓਨੀ ਜਗ੍ਹਾ ਤੇ।
ਸੁਣ ਰਾਣੀ ਸਭ ਕਿਓ ਬਿਰਤੰਤ,
ਆਪਣੇ ਪੁੱਤਰ ਦੀ ਇਹ ਬਾਤ ਸੁਣ ਕੇ ਰਾਣੀ ਬੋਲੀ, ਕਹਿਣ ਲੱਗੀ ਓਨੀ ਵੀ ਸਿਆਣੀ ਸੀ, ਛੋਟੇ ਹੁੰਦਿਆਂ ਉਹਨੇ ਵੀ ਨਹੀਂ ਸੀ ਦੱਸਿਆ, ਉਹਦੇ ਮਨ 'ਚ ਇਹ ਸੀ ਵੀ ਜਦੋਂ ਕਿਤੇ ਇਹਨੂੰ ਆਪ ਸੁਰਤ ਆਵੇਗੀ, ਇਹ ਪੁੱਛੇਗਾ ਜਗਿਆਸਾ ਨਾਲ, ਫਿਰ ਸਤਿਗੁਰਾਂ ਦੇ ਘਰ ਦੀ ਮਹਿਮਾ ਇਹਨੂੰ ਸਰਵਣ ਕਰਾਵਾਂਗੀ। ਅੱਜ ਮੌਕਾ ਬਣ ਗਿਆ ਜਦੋਂ ਇਹਨੇ ਪੁੱਛਿਆ,
ਇਤਿਹਾਏ ਸਤਿਗੁਰ ਭਗਵੰਤ,
ਕਹਿਣ ਲੱਗੀ ਪੁੱਤਰ ਤੇਰੇ ਜਨਮ ਤੋਂ ਪਹਿਲਾਂ ਦੀ ਬਾਤ ਹੈ ਕਿ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਸਾਡੇ ਤੇ ਤਰਸ ਕਰਨ ਵਾਸਤੇ ਸਾਡੇ ਇਸ ਇਲਾਕੇ ਵਿੱਚ ਆਏ।
ਤੋਰ ਪਿਤਾ ਗਮਨਿਓ ਤਿੰਨ ਪਾਸ,
ਤੇਰੇ ਪਿਤਾ ਜੀ ਉਹਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਮੇਰੇ ਸਮੇਤ ਹਾਜ਼ਰ ਹੋਏ।
ਸੁਤ ਬਾਂਛਤ ਕੀ ਨਸੀ ਅਰਦਾਸ,
ਤੇਰਾ ਜਨਮ ਨਹੀਂ ਸੀ ਹੁੰਦਾ, ਪਿਤਾ ਜੀ ਤੇਰੇ ਬਜ਼ੁਰਗ ਹੋ ਚੁੱਕੇ ਸਨ, ਮਨ 'ਚ ਕਾਮਨਾ ਸੀ ਰਾਜ ਦਾ ਵਾਰਸ ਆਵੇ, ਨੌਵੇਂ ਪਾਤਸ਼ਾਹ ਦੇ ਚਰਨਾਂ 'ਚ ਜਾ ਕੇ ਅਸਾਂ ਮੰਗ ਕੀਤੀ।
ਸੁਣ ਗੁਰ ਮੋਹਰ ਹੱਥ ਤੇ ਲਾਈ,
ਸੁਣ ਕੇ ਨੌਵੇਂ ਪਾਤਸ਼ਾਹ ਜੀ ਦੇ ਹੱਥ ਦੇ ਵਿੱਚ ਮੋਹਰ ਸੀ, ਉਹ ਮੋਹਰ ਉਹਨਾਂ ਨੇ ਤੇਰੇ ਪਿਤਾ ਦੀ ਜਾਂਘ ਤੇ ਲਾਈ।
ਜਿੰਨਤ ਸੁਤੋਏ ਸਿਰ ਉਪਜਾਈ,
ਔਰ ਵਚਨ ਕੀਤਾ ਕਿ ਇਸੇ ਮੋਹਰ ਦੇ ਚਿੰਨ ਵਾਲਾ ਨਿਸ਼ਾਨੀ ਵਾਲਾ ਪੁੱਤਰ ਤੁਹਾਡੇ ਘਰ ਜਨਮ ਲੈ ਕੇ ਆਵੇਗਾ।
ਮਈ ਪਾਲਕ ਤਨ ਲਾਗੀ ਜੋਈ,
ਜਿਹੜੀ ਮੋਹਰ ਤੇਰੇ ਪਿਤਾ ਦੇ ਤਨ ਤੇ ਲੱਗੀ ਸੀ,
ਤੋਏ ਸੀਸ ਪਰ ਜਾਨੋ ਸੋਈ,
ਉਹੀ ਮੋਹਰ ਨੌਵੇਂ ਪਾਤਸ਼ਾਹ ਦੀ ਤੇਰੇ ਸੀਸ ਤੇ ਲੱਗੀ ਹੋਈ ਹੈ।
ਤੂੰ ਜਨਮਿਓ ਗੁਰਸਿੱਖ ਮਹਾਨਾ,
ਤੂੰ ਜਨਮਦਿਆਂ ਹੀ ਗੁਰੂ ਕਾ ਸਿੱਖ ਹੈ, ਕਿਉਂਕਿ ਤੇਰਾ ਜਨਮ ਹੀ ਨੌਵੇਂ ਪਾਤਸ਼ਾਹ ਦੇ ਬਚਨਾਂ ਨਾਲ ਹੋਇਆ, ਤੂੰ ਜੰਮਦਾ ਹੀ ਗੁਰੂ ਕਾ ਸਿੱਖ ਹੈ, ਔਰ ਤੇਰੇ ਮੱਥੇ ਤੇ ਨੌਵੇਂ ਪਾਤਸ਼ਾਹ ਦੀ ਮੋਹਰ ਹੈ, ਇਹ ਨੌਵੇਂ ਪਾਤਸ਼ਾਹ ਦੀ ਨਿਸ਼ਾਨੀ ਹੈ।
ਸਿਰ ਪਰ ਮੋਹਰ ਲੱਗੀ ਤੇ ਜਾਨਾ,
ਇਸ ਮੋਹਰ ਤੋਂ ਤੈਨੂੰ ਹੁਣ ਇਹ ਗੱਲ ਸਪਸ਼ਟ ਹੋ ਜਾਏਗੀ।
ਨ੍ਰਿਪ ਸੁਤ ਸੁਣ ਕੇ ਮਨ ਬਿਸਮਾਇਓ,
ਜਦੋਂ ਰਾਜੇ ਰਤਨ ਰਾਏ ਨੇ ਇਹ ਗੱਲ ਸੁਣੀ, ਸੁਣ ਕੇ ਬੜਾ ਹੈਰਾਨ ਹੋਇਆ।
ਇਹ ਤੋਂ ਅਦਭੁਤ ਹੀਤ ਬਤਾਇਓ,
ਇਹ ਤਾਂ ਬੜਾ ਅਦਭੁਤ ਕਾਰਨ, ਮੈਂ ਤਾਂ ਕੁਝ ਸੋਚੀ ਜਾਂਦਾ ਸੀ ਵੀ ਸ਼ਾਇਦ ਚੋਟ ਲੱਗੀ ਹੋਵੇ ਜਾਂ ਕੋਈ ਫੋੜਾ ਹੋਇਆ ਹੋਵੇਗਾ, ਪਰ ਇਹ ਤਾਂ ਬੜਾ ਅਸਚਰਜ ਕਾਰਨ ਦੱਸਿਆ ਵੀ ਮੋਹਰ ਮੇਰੇ ਪਿਤਾ ਦੇ ਤਨ ਤੇ ਲੱਗੀ, ਨਿਸ਼ਾਨੀ ਮੇਰੇ ਮੱਥੇ ਤੇ ਜਨਮ ਤੋਂ ਹੀ ਪੈਦਾ ਹੁੰਦੇ ਹੀ ਲੱਗੀ ਹੋਈ ਹੈ। ਕਹਿੰਦਾ ਇਹ ਤਾਂ ਬੜੀ ਅਦਭੁਤ ਗਾਥਾ ਹੈ।
ਹੇ ਜਨਨੀ ਸੋ ਸਤਿਗੁਰ ਕਹਾ,
ਪੁੱਛਿਆ ਫਿਰ ਹੁਣ ਰਤਨ ਰਾਏ, ਹੇ ਮਾਤਾ ਮੈਨੂੰ ਦੱਸੋ ਉਹ ਸਤਿਗੁਰੂ ਕਿੱਥੇ ਨੇ ਜਿਨ੍ਹਾਂ ਦਾ ਭੇਜਿਆ ਮੈਂ ਸੰਸਾਰ ਵਿੱਚ ਆਇਆ ਹਾਂ, ਉਹ ਕਿੱਥੇ ਹਨ?
ਜਿਨ ਮੈਂ ਸ਼ਕਤੀ ਪਈਅਤ ਮਹਾ,
ਜਿਹੜੇ ਏਡੀ ਵੱਡੀ ਤਾਕਤ ਦੇ ਸ਼ਕਤੀ ਦੇ ਮਾਲਕ ਹਨ।
ਦਰਸ਼ਨ ਕਰ ਬੇ ਮਨ ਉਮਗਾਇਓ,
ਮੇਰੇ ਮਨ ਵਿੱਚ ਇੱਛਾ ਮੈਂ ਉਹਨਾਂ ਦੇ ਦਰਸ਼ਨ ਕਰਾਂ ਜਿਨ੍ਹਾਂ ਦੇ ਬਚਨਾਂ ਨਾਲ ਮੇਰਾ ਜਨਮ ਹੋਇਆ ਤੇ ਜਿਨ੍ਹਾਂ ਦੀ ਮੋਹਰ ਮੇਰੇ ਮੱਥੇ ਤੇ ਲੱਗੀ, ਮੈਂ ਉਹਨਾਂ ਦੇ ਦਰਸ਼ਨ ਕਰਾਂ।
ਜਿਨ ਕੇ ਵਰ ਤੇ ਮੋਇ ਨਿਪ ਜਾਇਓ,
ਜਿਨ੍ਹਾਂ ਦੇ ਦਿੱਤੇ ਵਰ ਨਾਲ ਮੇਰਾ ਜਨਮ ਹੋਇਆ।
ਰਾਨੀ ਕਯੋ ਸੋ ਬੈਕੁੰਠ ਗਏ,
ਮੈਂ ਉਹਨਾਂ ਦੇ ਦਰਸ਼ਨ ਕਰਨੇ ਨੇ, ਕਿੱਥੇ ਨੇ? ਤੇ ਰਾਣੀ ਬੋਲੀ, ਬੇਟਾ ਉਹ ਤਾਂ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਹਨ, ਤਿਲਕ ਤੇ ਜੰਜੂ ਦੀ ਰਾਖੀ ਕਰਦਿਆਂ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦ ਕਰ ਦਿੱਤਾ ਉਹਨਾਂ ਨੂੰ ਰੰਗੇ ਨੇ।
ਗਾਦੀ ਪਰ ਤਿੰਨ ਕੇ ਸੁੱਤ ਪਏ,
ਇਸ ਵਕਤ ਉਹਨਾਂ ਦੀ ਗੱਦੀ ਤੇ ਉਹਨਾਂ ਦੇ ਸਾਹਿਬਜ਼ਾਦੇ ਬਾਜਾਂ ਵਾਲੇ ਸਤਿਗੁਰੂ ਕਲਗੀਧਰ ਜੀ ਬਿਰਾਜਮਾਨ ਹਨ।
ਜਨਮੇ ਪਟਨੇ ਨਗਰ ਮਜਾਰੀ,
ਜਿਨ੍ਹਾਂ ਦਾ ਜਨਮ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਇਆ ਤੇ ਆਨੰਦਪੁਰ ਸਾਹਿਬ ਜਾ ਕੇ ਉਹਨਾਂ ਡੇਰਾ ਲਾਇਆ ਹੈ।
ਵੱਡੇ ਹੋਏ ਜਬ ਸੁਰਤ ਸੰਭਾਰੀ,
ਪਟਨਾ ਸਾਹਿਬ ਜਦੋਂ ਥੋੜੇ ਜੇ ਉਡਾਰੂ ਹੋਏ ਉਹਨਾਂ ਸੁਰਤ ਸੰਭਾਲੀ।
ਦੇਸ਼ ਪੰਜਾਬ ਹੁਤੋ ਤਿੰਨ ਕੇਰਾ,
ਉਹਨਾਂ ਦੇ ਵੱਡਿਆਂ ਦਾ ਦੇਸ਼ ਹੈ ਦੇਸ਼ ਪੰਜਾਬ, ਉਹ ਵੱਡਿਆਂ ਦੇ ਦੇਸ਼ ਵਿੱਚ ਜਾਣ ਲੱਗੇ।
ਤਿਸ ਥਲ ਜਾਏ ਟਿਕੇ ਤਿਸ ਬੇਰਾ,
ਉੱਥੇ ਜਾ ਕੇ ਉਹ ਟਿਕ ਗਏ ਨੇ ਪੰਜਾਬ ਦੀ ਧਰਤੀ ਤੇ।
ਆਪਣੇ ਦੇਸ਼ ਤੇ ਦੂਰ ਵਡੇਰੇ,
ਜਿੱਥੇ ਆਪਾਂ ਬੈਠੇ ਆ ਇੱਥੋਂ ਬਹੁਤ ਦੂਰ ਨੇ, ਉਹ ਬੜਾ ਲੰਮਾ ਪਿੰਡਾ ਹੈ।
ਦਿਖੀਅਤ ਗਮਨੇ ਪੰਥ ਕਨੇਰੇ,
ਬੜਾ ਲੰਮਾ ਪਿੰਡਾ, ਜੇ ਚੱਲ ਕੇ ਜਾਣਾ ਚਾਹੀਏ ਤੇ ਬਹੁਤ ਦੂਰ ਹੈ।
ਨ੍ਰਿਪ ਸੁਤ ਸੁਨ ਤਰਦੇ ਆਨੰਦ,
ਜਦੋਂ ਰਾਜੇ ਰਤਨ ਰਾਏ ਨੇ ਸੁਣਿਆ ਵੀ ਉਹਨਾਂ ਦੀ ਜਗ੍ਹਾ ਤੇ ਉਹਨਾਂ ਦੇ ਸਾਹਿਬਜ਼ਾਦੇ ਹਨ, ਬੜੀ ਖੁਸ਼ੀ ਹੋਈ, ਹਿਰਦੇ ਵਿੱਚ ਬੜਾ ਆਨੰਦ ਵਰਤਿਆ।
ਜਗੀ ਦੇਖ ਬੇ ਚਾਹ ਬਿਲੰਦ,
ਰਾਜੇ ਰਤਨ ਰਾਏ ਨੂੰ ਜਗਿਆਸਾ ਜਾਗੀ ਕਿ ਬਾਜਾਂ ਵਾਲੇ ਸਤਿਗੁਰੂ ਕਲਗੀਧਰ ਜੀ ਦੇ ਦਰਸ਼ਨ ਕਰਾਂ।
ਤਿਸ ਦਿਨ ਤੇ ਤਿਆਰੀ ਕਰਵਾਵਤ,
ਉਸੇ ਦਿਨ ਤੋਂ ਇਹਨੇ ਤਿਆਰੀ ਸ਼ੁਰੂ ਕਰਾ ਦਿੱਤੀ ਜਾਣ ਵਾਸਤੇ।
ਵਸਤ ਅਜਾਇਬ ਕੋ ਖੁਜਵਾਵਤ,
ਕਹਿੰਦਾ ਅਜਾਇਬ ਵਸਤੂਆਂ ਲੱਭੋ ਜਿਹੜੀਆਂ ਦੁਰਲਭ ਹੋਣ, ਨਾਯਾਬ ਹੋਣ, ਜਿਹੜੀਆਂ ਔਰੰਗਜ਼ੇਬ ਦੇ ਖਜ਼ਾਨੇ ਵਿੱਚ ਵੀ ਨਾ ਹੋਣ, ਉਹ ਵਸਤੂਆਂ ਮੇਰੇ ਬਾਜਾਂ ਵਾਲੇ ਸਤਿਗੁਰਾਂ ਦੇ ਚਰਨਾਂ 'ਚ ਹੋਣੀਆਂ ਚਾਹੀਦੀਆਂ। ਐਸੀਆਂ ਕੀਮਤੀ ਵਸਤੂਆਂ ਲੱਭੋ। ਹਾਂਜੀ,
ਮਸਲਤ ਕਰਤ ਮੰਤਰੀਆਂ ਸੰਗ,
ਆਪਣੇ ਵਜ਼ੀਰਾਂ ਨਾਲ, ਆਪਣੇ ਮੰਤਰੀਆਂ ਨਾਲ ਰਾਜਾ ਰਤਨ ਰਾਏ ਸਲਾਹ ਕਰਦਾ ਹੈ।
ਹਿਤ ਅਕੋਰਲੇ ਕਿਤਕ ਤੁਰੰਗ,
ਕਹਿੰਦੇ ਮਹਾਰਾਜ ਜੀ ਦੀ ਭੇਟਾ ਵਾਸਤੇ ਨੇ ਕੁਝ ਘੋੜੇ ਖਰੀਦੇ, ਬੜੇ ਬੜੇ ਵਧੀਆ ਕੀਮਤੀ ਘੋੜੇ, ਐ ਲੱਛ ਲੱਛ ਕਰਦੇ ਘੋੜੇ, ਉਹ ਘੋੜੇ ਖਰੀਦੇ।
ਚਪਲ ਬਲੀ ਜਿਨ ਬੇਗ ਵਿਸਾਲੇ,
ਜਿਹੜੇ ਘੋੜੇ ਬੜੇ ਬਲੀ ਨੇ ਤੇ ਬੜੇ ਚੰਚਲ ਨੇ ਤੇ ਬੜੇ ਵੇਗ ਨਾਲ ਤੇਜ਼ੀ ਨਾਲ ਚੱਲਣ ਵਾਲੇ ਹਨ।
ਜ਼ਰੀ ਜ਼ੀਨ ਕੰਚਨ ਕੇ ਡਾਲੇ,
ਜਿਨ੍ਹਾਂ ਘੋੜਿਆਂ ਤੇ ਜ਼ਰੀਦਾਰ ਕਢਾਈ ਕੱਢੀ ਹੋਈ ਜੀਨ ਕਾਠੀਆਂ ਪਾਈਆਂ ਹੋਈਆਂ ਨੇ।
ਅਦਭੁਤ ਲੀਨਸ ਏਕ ਮਤੰਗ,
ਫਿਰ ਇੱਕ ਹਾਥੀ ਖਰੀਦਿਆ, ਬੜਾ ਅਦਭੁਤ, ਬੜਾ ਅਜੀਬੋ ਗਰੀਬ ਹਾਥੀ ਉਹ ਖਰੀਦਿਆ।
ਕੱਦ ਛੋਟੋ ਨੈ ਦੀਰਘ ਅੰਗ,
ਕਹਿੰਦੇ ਕੱਦ ਛੋਟਾ ਉਹਦਾ, ਆਮ ਹਾਥੀਆਂ ਦੇ ਬੜੇ ਉੱਚੇ ਉੱਚੇ ਕੱਦ ਹੁੰਦੇ ਪਰ ਇਹ ਕੱਦ ਛੋਟਾ ਇਹਦਾ ਹਾਥੀ ਦਾ, ਪਰ ਅੰਗ ਬੜੇ ਦੀਰਘ ਨੇ, ਬੜੇ ਬਲਵਾਨ ਨੇ।
ਜਿੱਤੋ ਰੋਟਕਾ ਕੀਰ ਆਕਾਰ,
ਇਸ ਹਾਥੀ ਦੀ ਅਸਚਰਜ ਬਣਤਰ ਵੇਖੋ, ਮਾਨੋ ਵਿਧਾਤੇ ਨੇ ਕਲਗੀਧਰ ਵਾਸਤੇ ਰਚਿਆ ਹੋਵੇ। ਇਹਦਾ ਨਾਂ ਹੀ ਮਹਾਰਾਜ ਜੀ ਨੇ ਅੱਗੇ ਜਾ ਕੇ ਕਥਾ ਆਉਣੀ ਪ੍ਰਸ਼ਾਦੀ ਹਾਥੀ ਨਾਂ ਰੱਖਿਆ ਸੀ ਇਹਦਾ। ਤੋ ਗਰੀਬ ਨਵਾਜ ਪਾਤਸ਼ਾਹ ਵਾਸਤੇ ਜਿਹੜਾ ਹਾਥੀ ਲਿਆ, ਕਹਿੰਦੇ ਉਹਦੇ ਮੱਥੇ 'ਤੇ ਜਿਵੇਂ ਰੋਟੀ ਨਹੀਂ ਹੁੰਦੀ ਗੋਲ ਆਕਾਰ ਦੀ, ਰੋਟੀ ਵਾਂਗੂ ਕਹਿੰਦੇ ਚਿੱਟਾ, ਜਿਵੇਂ ਗੋਲ ਆਕਾਰ ਦੀ ਰੋਟੀ ਹੁੰਦੀ ਐਨ ਰੋਟੀ ਵਾਂਗੂ ਹੀ ਚਟਾਕ ਸੀ ਮੱਥੇ ਉੱਤੇ ਚਿੱਟੇ ਰੰਗ ਦਾ।
ਸੁੰਦਰ ਹੁਤੋ ਸੁਪੈਦ ਲਿਲਾਰ,
ਕਹਿੰਦੇ ਸੁਪੇਦ ਰੰਗ ਦਾ ਮੱਥਾ ਸੀ, ਰੋਟੀ ਦੇ ਆਕਾਰ ਮਾਨੋ ਜਿਵੇਂ ਮੱਥੇ 'ਤੇ ਚੰਨ ਲੱਗਾ ਹੋਵੇ, ਬਾਕੀ ਰੰਗ ਹਾਥੀ ਦਾ ਥੋੜ੍ਹਾ ਕਾਲਾ ਭਾਅ ਮਾਰਦਾ, ਮੱਥੇ ਦੇ ਉੱਤੇ ਕਹਿੰਦੇ ਉਹਨਾਂ ਕੁ ਜਿਹੜੀ ਜਗ੍ਹਾ ਉਹ ਚਿੱਟੀ ਆ, ਉੱਤੇ ਚੰਨ ਵਾਂਗੂ ਲੱਗਦੀ ਹੈ।
ਤਿਸ ਸੁਪੈਦੀ ਕੀ ਸ਼ੁਭ ਧਾਰੀ,
ਕਹਿੰਦੇ ਉਸੇ ਮੱਥੇ ਦੀ ਜਿਹੜੀ ਚੰਨ ਵਰਗੀ ਚਾਨਣੀ ਹੈ, ਚਿੱਟਾ ਰੰਗ ਹੈ ਮੱਥੇ 'ਤੇ, ਉਹਦੇ ਵਿੱਚੋਂ ਹੀ ਕਹਿੰਦੇ ਸੁਪੇਦੀ ਨਿਕਲੀ ਹੋਈ, ਚਿੱਟਾ ਰੰਗ ਨਿਕਲਿਆ ਹੋਇਆ ਤੇ ਸਿਰ ਦੇ ਉੱਤੋਂ ਦੇ ਪਿੱਛੇ ਨੂੰ ਜਾ ਰਿਹਾ।
ਉੱਤਰੀ ਤਰੀ ਸੁੰਡ ਲੱਗ ਸਾਰੀ,
ਉੱਥੋਂ ਹੀ ਕਹਿੰਦੇ ਉਹ ਜਿਹੜਾ ਰੰਗ ਦੀ ਚਿੱਟੇ ਰੰਗ ਦੀ ਧਾਰ ਸੁੰਡ ਤੱਕ ਥੱਲੇ ਤੱਕ, ਆਮ ਕਰਕੇ ਹੁੰਦੇ ਨਹੀਂ ਐਸੇ ਹਾਥੀ, ਇਹ ਅਜੀਬੋ ਗਰੀਬ ਹਾਥੀ ਸੀ ਕਿ ਮੱਥੇ ਦੇ ਵਿੱਚੋਂ ਜਿਹੜੀ ਉਹ ਚਿੱਟੇ ਰੰਗ ਦੀ ਰੋਟੀ ਜੀ ਬਣੀ ਹੋਈ ਹੈ, ਉਹਦੇ ਵਿੱਚੋਂ ਚਿੱਟਾ ਰੰਗ ਉੱਤਰ ਕੇ ਤੇ ਸੁੰਡ ਦੇ ਨਾਲ ਨਾਲ ਥੱਲੇ ਤੱਕ ਇੱਕ ਲੰਮੀ ਲਕੀਰ ਜਿਹੜੀ ਹੈ ਚਿੱਟੇ ਰੰਗ ਦੀ ਸੁੰਡ ਦੇ ਅਗਲੇ ਸਿਖਰ ਤੱਕ ਬਣੀ ਹੋਈ ਹੈ।
ਸਿਰ ਪਰ ਹੋਏ ਕਰ ਗਈ ਪਿਛਾਰੇ,
ਔਰ ਜਿੱਥੇ ਸੁੰਡ ਤੱਕ ਅੱਗੇ ਸਿਖਰ ਤੱਕ ਹੈ, ਉੱਥੇ ਸਿਰ ਤੋਂ ਵੀ ਪਿਛਲੇ ਪਾਸੇ ਵੀ ਕਹਿੰਦੇ ਇੱਕ ਉਹ ਚਿੱਟੇ ਰੰਗ ਦੀ ਲਕੀਰ ਜਿਹੜੀ ਰੀੜ ਦੀ ਹੱਡੀ ਹੈ ਉਹਦੇ ਨਾਲ ਨਾਲ ਜਾ ਰਹੀ ਹੈ।
ਲਾਂਗੁਲ ਮੂਲ ਤੀਕ ਇੱਕ ਸਾਰੇ,
ਔਰ ਜਿਹੜੀ ਉਹਦੀ ਪੂੰਛ ਹੈ ਪੂੰਛ ਦੇ ਅਖੀਰਲੇ ਸਿਰੇ ਤੱਕ ਹੈ, ਯਾਨੀ ਕਿ ਪੂੰਛ ਦੇ ਸਿਰੇ ਤੋਂ ਲੈ ਕੇ ਉਹ ਚਿੱਟੀ ਜੀ ਧਾਰੀ ਜਿਹੜੀ ਹੈ ਚਿੱਟੇ ਰੰਗ ਦੀ, ਉਹ ਰੀੜ ਦੀ ਹੱਡੀ ਤੋਂ ਮੱਥੇ ਤੋਂ ਹੁੰਦਿਆਂ ਸੁੰਡ ਤੱਕ ਹੈ। ਇੱਦਾਂ ਲੰਮੀ ਮਾਨੋ ਜਿਵੇਂ ਪੇਂਟ ਦੀ ਇੱਕ ਲਕੀਰ ਖਿੱਚੀ ਹੋਵੇ ਚਿੱਟੇ ਰੰਗ ਦੀ, ਇੱਦਾਂ ਚਿੱਟੇ ਰੰਗ ਦੀ ਲਕੀਰ ਹੈ ਇਹਦੇ ਸਾਰੇ ਸਰੀਰ 'ਤੇ।
ਅਪਰ ਆਕਾਰ ਸੁਕਾਰਾ ਸਾਰੋ,
ਬਾਕੀ ਜਿਹੜਾ ਹਾਥੀ ਦਾ ਰੰਗ ਹੈ ਉਹ ਕਾਲਾ ਹੈ।
ਸਕਲ ਅੰਗ ਸੁੰਦ ਦੁੱਤੀ ਵਾਰੋ,
ਤੇ ਬਾਕੀ ਇਹਦੇ ਜਿੰਨੇ ਅੰਗ ਨੇ ਬੜੇ ਦੁੱਤੀ ਵਾਲੇ ਸੁੰਦਰ ਹਨ।
ਉਨ ਸਿੱਖਿਆ ਦੇ ਭਲੇ ਸਿਖਾਇਓ,
ਫਿਰ ਇਹ ਹਾਥੀ ਇੰਨਾ ਟ੍ਰੇਨ ਕੀਤਾ ਹੋਇਆ, ਇਹਨੂੰ ਸਿੱਖਿਆ ਦੇ ਕੇ ਸਿਖਾਇਆ ਹੋਇਆ।
ਕਰੇ ਸੁਨਰ ਜਿਮ ਚਾਹੇ ਕਰਾਇਓ,
ਵੀ ਬੰਦਾ ਜੋ ਇਹਦੇ ਕੋਲੋਂ ਕਰਾਉਣਾ ਚਾਹੇ ਉਹੀ ਕਰਦਾ, ਜੋ ਇਹਨੂੰ ਕਹੋ ਉਦਾਂ ਮੰਨਦਾ, ਇਹਨਾਂ ਸਿੱਖਿਆ ਦਿੱਤੀ ਹੋਈ ਹੈ।
ਸੁੰਡ ਵਿਖੇ ਗੈ ਲੀਤ ਮਸਾਲ,
ਹਾਲਾਂਕਿ ਆਮ ਹਾਥੀ ਅੱਗ ਤੋਂ ਡਰਦੇ ਹੈ ਪਰ ਮਸ਼ਾਲ ਬਲਦੀ ਹੋਈ ਅੱਗ ਦੀ ਇਹ ਸੁੰਡ 'ਚ ਲੈ ਕੇ ਖਲੋ ਜਾਂਦਾ ਘੰਟਿਆਂ ਬੱਧੀ।
ਠਾਂਡੇ ਕਰੇ ਪ੍ਰਕਾਸ਼ ਵਿਸਾਲ,
ਲੈ ਕੇ ਮਸ਼ਾਲ ਖਲੋ ਜਾਂਦਾ ਤੇ ਪ੍ਰਕਾਸ਼ ਕਰਦਾ ਹੈ।
ਕਰਤ ਰੈਤ ਨ੍ਰਿਪ ਕੇ ਸਿਰ ਚੌਰ,
ਫਿਰ ਕਈ ਵਾਰੀ ਇਹਨੂੰ ਚੌਰ ਫੜਾ ਦਿੰਦੇ ਤੇ ਚੌਰ ਰਾਜੇ ਦੇ ਸਿਰ 'ਤੇ ਚਲਾਉਂਦਾ, ਸੁੰਡ 'ਚ ਚੌਰ ਫੜ ਲੈਂਦਾ ਅਤੇ ਰਾਜੇ ਦੇ ਸਿਰ ਦੇ ਉੱਤੇ ਜਿਹੜਾ ਉਹ ਚਵਰ ਝੁਲਾਉਂਦਾ। ਇਹ ਸਿੱਖਿਆ ਇਹਨੂੰ ਦਿੱਤੀ ਹੋਈ ਆ ਮਹਾਵਤਾਂ ਨੇ।
ਚਿਰਲੋ ਖਰੋ ਪਾਛਲੀ ਠੋਰ,
ਤੇਰੇ ਵੀ ਨਹੀਂ ਵੀ ਰੁਕ ਜਾਏਗਾ। ਕਹਿੰਦੇ ਚਿਰਾਂ ਤਾਂ ਹੀ ਖਲੋਤਾ ਰਹਿੰਦਾ, ਭਾਵੇਂ 4 ਘੰਟੇ ਰਾਜਾ ਬੈਠਾ ਤੇ 4 ਘੰਟੇ ਨੇ ਚੌਰ ਕਰੀ ਜਾਣੇ। ਹਾਂਜੀ,
ਜੇ ਤੱਕ ਤੀਰ ਚਲਾਵਨ ਕਰੇ,
ਫਿਰ ਜਦੋਂ ਰਾਜਾ ਤੀਰ ਚਲਾਉਂਦਾ, ਜਿੰਨੇ ਤੀਰ ਚਲਾਉਂਦਾ,
ਬੀਨ ਬੀਨ ਤਿੰਨ ਆਗੇ ਤਰੇ,
ਜਿੱਥੇ ਤੀਰ ਡਿੱਗਦੇ ਨੇ ਉੱਥੋਂ ਜਾ ਕੇ ਚੁਣ ਚੁਣ ਕੇ ਸਾਰੇ ਤੀਰ ਇਕੱਠੇ ਕਰਕੇ ਲਿਆ ਕੇ ਫਿਰ ਰਾਜੇ ਦੇ ਸਾਹਮਣੇ ਰੱਖ ਦਿੰਦਾ ਸੀ।
ਇਤਿਆਦਿਕ ਗੁਣ ਜਿਸਮੇ ਕਨੇ,
ਇੱਦਾਂ ਦੇ ਹੋਰ ਅਨੇਕਾਂ ਹੀ ਗੁਣ ਸੀ ਇਸ ਹਾਥੀ ਦੇ ਵਿੱਚ।
ਜਬੇ ਆਏ ਕਰ ਤਿਸ ਟਿਗ ਪਨੇ,
ਤੇ ਕਹਿੰਦੇ ਜਦੋਂ ਇਹ ਹਾਥੀ ਇਹਦੇ ਕੋਲ ਆਉਂਦਾ ਸੀ ਰਾਜੇ ਦੇ,
ਅਸ ਅਦਭੁਤ ਮੈਂ ਮਹਿਤਮਈ ਨੰਦ,
ਇਹਨੇ ਪੈਰ ਘੁੱਟਣੇ ਜਿਹੜੇ ਸੀ, ਗੋਡੇ ਟੇਕ ਕੇ ਮੱਥਾ ਟੇਕਣਾ, ਹੋਰ ਜਿੰਨੇ ਵੀ ਕਈ ਤਰ੍ਹਾਂ ਦੇ ਕੌਤਕ ਜਿਹੜੇ ਹਾਥੀਆਂ ਦੇ ਹੁੰਦੇ ਉਹ ਇਹ ਕਰਦਾ ਸੀ। ਇਹ ਉਹ ਹਾਥੀ ਇਹਨੇ ਕਲਗੀਧਰ ਪਾਤਸ਼ਾਹ ਵਾਸਤੇ ਤਿਆਰ ਕਰਵਾਇਆ।
ਮੁੱਖ ਮੰਗੇ ਉਹ ਤਨ ਪਠਿਓ ਬਿਲੰਦ,
ਪਤਾ ਕੀਤਾ ਸੀ ਜਿੰਨਾ ਪੈਸਾ ਹਾਥੀ ਦੇ ਮਾਲਕ ਨੇ ਮੰਗਿਆ ਉਹ ਮੂੰਹ ਮੰਗਿਆ ਪੈਸਾ ਉਹਨੂੰ ਦੇ ਕੇ।
ਗੁਰਹਿਤ ਹਰਖਤ ਹੋਇ ਕਰ ਲੀਨੋ,
ਉਹ ਹਾਥੀ ਸਤਿਗੁਰੂ ਜੀ ਵਾਸਤੇ ਰਾਜੇ ਨੇ ਖੁਸ਼ ਹੋ ਕੇ ਲੈ ਲਿਆ ਰਤਨ ਰਾਏ ਨੇ।
ਸੀਤਾ ਕ੍ਰਿਤ ਆਦ ਖਾਨ ਕੋ ਦੀਨੋ,
ਕਹਿੰਦੇ ਹਾਥੀ ਨੂੰ ਫਿਰ ਖੰਡ ਘਿਓ ਵਧੀਆ ਜਿਹੜਾ ਕਹਿੰਦੇ ਖਾਣਾ ਖੁਰਾਕ ਹੈ ਉਹ ਦਿੱਤੀ ਖਾਣ ਨੂੰ।
ਦੂਰ ਦੇਸ਼ ਤੇ ਇਹ ਮੰਗਵਾਏ,
ਬੜੇ ਦੂਰ ਦੇਸ਼ ਤੋਂ ਕਿਤੋਂ ਮੰਗਵਾਇਆ, ਖਾਸ ਇਲਾਕੇ ਚੋਂ ਇਹ ਹਾਥੀ।
ਚਾਹਤ ਚਿਤ ਸਤ ਗੁਰੂ ਰਿਝਾਏ,
ਚਾਹੁੰਦਾ ਰਤਨ ਰਾਏ ਕਿ ਜਦੋਂ ਪਾਤਸ਼ਾਹ ਨੂੰ ਇਹ ਵਸਤੂਆਂ ਭੇਟ ਕਰਾਂ ਤੇ ਮੇਰੇ ਸਾਹਿਬ ਮੇਰੇ ਤੇ ਪ੍ਰਸੰਨ ਹੋਵਣ, ਮੇਰੇ ਤੇ ਖੁਸ਼ ਹੋਵਣ, ਆਪਣੀ ਭਾਵਨਾ ਹੀ ਪ੍ਰਗਟ ਕਰ ਰਿਹਾ।
ਪੰਚ ਕਲਾ ਇੱਕ ਸ਼ਸਤਰ ਅਜਾਇਬ,
ਫਿਰ ਇਹਨੇ ਇੱਕ ਪੰਚ ਕਲਾ ਸ਼ਸਤਰ ਜਿਹੜਾ ਬੜਾ ਅਜੀਬੋ ਗਰੀਬ ਹੈ
ਤਿਆਰ ਕਰਵਾਇਓ ਅਰਪਣ ਸਾਹਿਬ,
ਉਹ ਤਿਆਰ ਕਰਾਇਆ ਕਿਸੇ ਖਾਸ ਕਾਰੀਗਰ ਕੋਲੋਂ। ਉਹਦੀ ਤਲਵਾਰ ਬਣ ਜਾਂਦੀ, ਉਹਦਾ ਸਫਾ ਜੰਗ ਬਣ ਜਾਂਦਾ, ਉਹ ਪੰਚ ਕਲਾ ਸ਼ਸਤਰ ਤਿਆਰ ਕਰਵਾਇਆ।
ਰਹੇ ਗਾਤਰੇ ਬਣਿਓ ਕਿਰਪਾਨ,
ਕਹਿੰਦੇ ਗਾਤਰੇ ਵਿੱਚ ਪਾ ਕੇ ਰੱਖੀਏ ਤੇ ਵੇਖਣ ਨੂੰ ਕਿਰਪਾਨ ਲੱਗਦਾ।
ਤੀਖਣ ਧਾਰ ਕਰੇ ਰਿਪਹਾਨ,
ਤੇ ਕਿਰਪਾਨ ਵੀ ਕਾਹਦੀ, ਤਿੱਖੀ ਧਾਰ ਵਾਲੀ ਵੀ ਦੁਸ਼ਮਣ ਨੂੰ ਕੱਟ ਕੇ ਸੁੱਟ ਦੇਵੇ।
ਕਲ ਦਾ ਬੇਬਰ ਚੀ ਹੋਏ ਜਾਏ,
ਉਹਦੇ ਵਿੱਚ ਹੀ ਇੱਕ ਬਟਨ ਜਿਹਾ ਲੱਗਾ ਹੋਇਆ ਉਹਨੂੰ ਦੱਬੀਏ ਤੇ ਕਿਰਪਾਨ ਦੀ ਬਰਛੀ ਬਣ ਜਾਂਦੀ ਹੈ।
ਸਨਮੁਖ ਅਰ ਕੇ ਹਤੇ ਬਗਾਏ,
ਬਰਛੀ ਜਦੋਂ ਬਣ ਜਾਂਦੀ ਤੇ ਦੁਸ਼ਮਣ ਨੂੰ ਮਾਰਨ ਵਾਸਤੇ, ਬਗਾ ਕੇ ਮਾਰਨ ਵਾਸਤੇ ਤਿਆਰ ਹੋ ਜਾਂਦੀ ਹੈ।
ਪੁਨ ਕਲ ਦਾ ਬੇ ਬਣੇ ਤਮਾਂਚਾ,
ਫਿਰ ਉਹਦਾ ਇੱਕ ਬਟਨ ਹੈ ਜਦੋਂ ਉਹਨੂੰ ਦੱਬਦੇ ਤੇ ਉਹਦਾ ਤਮੰਚਾ ਬਣ ਜਾਂਦਾ, ਜਿਵੇਂ ਛੋਟਾ ਪਿਸਟਲ ਹੁੰਦਾ ਨਾ, ਕਹਿੰਦੇ ਉਹ ਤਮੰਚਾ ਪਿਸਟਲ ਬਣ ਜਾਂਦਾ ਉਹਦਾ।
ਗੁਲਕਾਂ ਡਾਰ ਹਤੇ ਰਣ ਮਾਚਾ,
ਉਹਦੇ ਚ ਗੋਲੀ ਪਾ ਕੇ ਗੋਲੀ ਚੱਲਣ ਲੱਗ ਪੈਂਦੀ ਹੈ, ਏਦਾਂ ਪਿਸਟਲ ਬਣ ਜਾਂਦਾ ਛੋਟਾ।
ਤੀਖਣ ਪੁਨ ਕਟਾਰ ਬਣ ਜਾਏ,
ਫਿਰ ਬਟਨ ਦੱਬਦੇ ਆ ਤੇ ਉਹਦੀ ਕਟਾਰ ਬਣ ਜਾਂਦੀ ਹੈ ਬੜੀ ਤਿੱਖੀ।
ਰਿਪ ਟਿਗ ਪਹੁੰਚੇ ਉਧਰ ਤਸਾਏ,
ਦੁਸ਼ਮਣ ਦੇ ਕੋਲ ਜਾ ਕੇ ਪੇਟ ਪਾੜ ਦਈਏ ਉਸ ਕਟਾਰ ਨਾਲ, ਇੰਨੀ ਤਿੱਖੀ ਹੈ।
ਪੁਨ ਇੱਕ ਚੌਂਕੀ ਲਈ ਅਜਾਇਬ,
ਏਦਾਂ ਉਹ ਪੰਚ ਕਲਾ ਸ਼ਸਤਰ ਲੈ ਲਿਆ, ਫਿਰ ਇੱਕ ਚੌਂਕੀ ਬੈਠਣ ਵਾਸਤੇ ਬੜੀ ਸੁੰਦਰ ਅਜੀਬੋ ਗਰੀਬ ਉਹ ਤਿਆਰ ਕਰਵਾਈ।
ਕਰਨ ਪ੍ਰਸੰਨ ਸਤਿਗੁਰ ਸਾਹਿਬ,
ਸਤਿਗੁਰੂ ਜੀ ਨੂੰ ਪ੍ਰਸੰਨ ਕਰਨ ਵਾਸਤੇ, ਗੁਰਦੇਵ ਨੂੰ ਰਿਝਾਉਣ ਲਈ।
ਜਬ ਇਸ ਕੀ ਕਲ ਦਾਬਨ ਕਰੇ,
ਕਹਿੰਦੇ ਉਸ ਚੌਂਕੀ ਦੀ ਖਾਸੀਅਤ ਇਹ ਸੀ ਵੀ ਜਦੋਂ ਉਹਦੀ ਕਲਾ ਬਣੀ ਹੋਈ ਉਹ ਜਦੋਂ ਦੱਬਦੇ ਸਨ,
ਪੁਤਲੀ ਚਾਰ ਨਿਕਸ ਤੈ ਥਿਰੇ,
ਕਹਿੰਦੇ ਉਹਦੇ ਚ ਚਾਰ ਪੁਤਲੀਆਂ ਨਿਕਲਦੀਆਂ ਸਨ।
ਚੌਪਰ ਕੋ ਵਿਛਾਏ ਤਿੰਨ ਆ,
ਉਹ ਪੁਤਲੀਆਂ ਪਾਣੀ ਪਾਉਂਦੀਆਂ ਸੀ ਇਸ਼ਨਾਨ ਕਰਾਉਣ ਵਾਸਤੇ, ਏਦਾਂ ਦੀ ਕਹਿੰਦੇ ਬੜੀ, ਉਹਦੇ ਚ ਫੁਹਾਰਾ ਜਿਹਾ ਵਗਣਾ ਪੁਤਲੀਆਂ ਚੋਂ ਵੀ ਬੈਠਾ ਬੰਦਾ ਉੱਤੇ ਇਸ਼ਨਾਨ ਕਰਨ ਲੱਗ ਪਏ। ਇਸੇ ਤਰ੍ਹਾਂ ਕਹਿੰਦੇ ਚੌਂਕੀ ਦੇ ਨਾਲ ਨਾਲ ਇੱਕ ਬੜਾ ਸੋਹਣਾ ਚੌਪੜ, ਕਮਾਲ ਦਾ ਚੌਪੜ ਜਿਹਦੇ ਤੇ ਸੋਨੇ ਦੀ ਕਢਾਈ ਕੱਢੀ ਹੋਈ ਉਹ ਤਿਆਰ ਕਰਵਾਇਆ।
ਡਲ ਕੋ ਗੈ ਸੋ ਖੇਲਣ ਲਾਗੇ,
ਕਹਿੰਦੇ ਉਹਦੇ ਜਿਹੜੇ ਡਲ ਨੇ, ਜਦ ਉਹ ਚੌਂਕੀ ਦੇ ਵਿੱਚ ਇਹ ਖਾਸੀਅਤ ਹੈ ਵੀ ਉਹਦੇ 'ਚ ਪੁਤਲੀਆਂ ਨਿਕਲਦੀਆਂ ਤੇ ਉਹਦੇ ਵਿੱਚ ਚੌਪੜ ਬਣ ਜਾਂਦਾ, ਚੌਪੜ ਬਣ ਜਾਂਦਾ ਤੇ ਉਹ ਜਿਹੜੀਆਂ ਪੁਤਲੀਆਂ ਨੇ ਉਹ ਡਲ ਸੁੱਟ ਕੇ ਤੇ ਆਪਣੇ ਆਪ ਚੌਪੜ ਖੇਡਣ ਲੱਗ ਪੈਂਦੀਆਂ।
ਇੱਕ ਜਾਮ ਕਟੋਰਾ ਇਨਹਿਤ ਦਰਬ ਦਿਓ ਨੈ ਥੋਰਾ।
ਕਹਿੰਦੇ ਇੱਕ ਬੜਾ ਕਮਾਲ ਦਾ ਕਟੋਰਾ ਸੀ, ਜਿਹਨਾਂ ਨੂੰ ਆਮ ਪੁਰਾਣੇ ਲਫ਼ਜ਼ਾਂ 'ਚ ਤਲਿਸਮੀ ਕਟੋਰਾ ਕਹਿੰਦੇ ਸੀ, ਵੀ ਉਹਦੇ ਵਿੱਚੋਂ ਇਹੋ ਇਹੋ ਜਿਹੇ ਕਟੋਰੇ ਬਣਾਏ ਗਏ ਉਹਨਾਂ ਵੇਲਿਆਂ ਵਿੱਚ ਰਾਜਿਆਂ ਦੇ ਕੋਲ ਦੱਸੇ ਜਾਂਦੇ, ਵੀ ਉਹਨਾਂ ਵਿੱਚ ਹੀ ਨਕਸ਼ੇ ਬਣੇ ਹੁੰਦੇ ਸਾਰੇ ਦੇਸ਼ ਦੇ, ਉਹਦੇ ਵਿੱਚੋਂ ਹੀ ਵੇਖ ਲੈਂਦੇ, ਦਿਸ਼ਾਵਾਂ ਵੇਖ ਲੈਂਦੇ, ਇੱਦਾਂ ਦੇ ਕਟੋਰੇ ਬਣਦੇ ਹੁੰਦੇ। ਇੱਦਾਂ ਦਾ ਹੀ ਕੋਈ ਬੜਾ ਅਜੀਬੋ ਗਰੀਬ ਤਲਿਸਮੀ ਕਟੋਰਾ ਸੀ ਇੱਕ, ਉਹ ਮਹਾਰਾਜ ਜੀ ਵਾਸਤੇ ਬਹੁਤ ਧਨ ਖਰਚ ਕੇ ਰਾਜੇ ਰਤਨ ਰਾਏ ਨੇ ਤਿਆਰ ਕਰਵਾਇਆ।
ਇਤਿਆਦਿਕ ਵਸਤੂ ਸਮੁਦਾਏ,
ਇਹਦੇ ਤੋਂ ਇਲਾਵਾ ਹੋਰ ਵੀ ਬੜੀਆਂ ਸੁੰਦਰ ਕੀਮਤੀ ਵਸਤੂਆਂ, ਘੋੜੇ, ਬਸਤਰ, ਪੰਚਕਲਾ ਸ਼ਸਤਰ, ਪ੍ਰਸ਼ਾਦੀ ਹਾਥੀ ਅਤੇ ਇੱਦਾਂ ਦੀਆਂ ਬਹੁਤ ਸਾਰੀਆਂ ਭੇਟਾਵਾਂ ਲੈ ਕੇ ਮਹਾਰਾਜ ਜੀ ਵਾਸਤੇ ਜਾਣ ਲਈ ਤਿਆਰ ਹੋ ਰਿਹਾ।
ਰੁਚਿਰ ਵਿਭੂਖਨ ਖਚਿਤ ਕਰਾਏ,
ਗਹਿਣੇ ਬੜੇ ਬਣਵਾਏ ਪਾਤਸ਼ਾਹ ਵਾਸਤੇ, ਬੜੇ ਬੜੇ ਸੁੰਦਰ ਮੋਤੀਆਂ ਦੀਆਂ ਮਲਾਵਾਂ ਤਿਆਰ ਕਰਾਈਆਂ, ਬੜੀ ਸੁੰਦਰ ਜਗ੍ਹਾ ਕਲਗੀ ਪਾਤਸ਼ਾਹ ਵਾਸਤੇ ਤਿਆਰ ਕਰਵਾਈ।
ਬਹੁ ਅੰਬਰ ਬਹੁ ਬਿਦਕੇ ਲੀਨ,
ਬਹੁ ਕੀਮਤੀ ਵਸਤਰ, ਐਸੇ ਵਸਤਰ ਜਿਹੜੇ ਆਮ ਕਿਤੇ ਮਿਲਣ ਹੀ ਨਾ, ਉਹ ਕੀਮਤੀ ਤੋਂ ਕੀਮਤੀ ਵਸਤਰ ਖਰੀਦੇ ਹਨ ਸਤਿਗੁਰਾਂ ਲਈ।
ਚਲ ਬੇਹਿਤ ਤਿਆਰੀ ਨਿਜਕੀਨ,
ਇਸ ਤਰ੍ਹਾਂ ਰਾਜੇ ਰਤਨ ਰਾਏ ਨੇ ਇਹ ਸਾਰੀਆਂ ਵਸਤੂਆਂ ਲੈ ਕੇ ਕਲਗੀਧਰ ਜੀ ਦੇ ਦਰਸ਼ਨਾਂ ਦੀ ਕਾਂਖਾ ਰੱਖ ਕੇ ਆਪਣੇ ਦੇਸ਼ ਆਸਾਮ ਤੋਂ ਚੱਲਣ ਦੀ ਤਿਆਰੀ ਕੀਤੀ ਹੈ। ਚੱਲਦਾ ਹੋਇਆ ਬਾਜਾਂ ਵਾਲੇ ਸਤਿਗੁਰੂ ਕਲਗੀਧਰ ਜੀ ਦੇ ਦਰਬਾਰ 'ਚ ਹਾਜ਼ਰ ਹੋ ਰਿਹਾ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ 'ਚ ਸਰਵਣ ਕਰੋਗੇ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ